ਸਲੂਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋ ਬਈ।
ਜਿਹੜੇ ਗੁਰਮੁਖ ਹਨਗੇ ਉਹਨਾਂ ਦੇ ਤਾਂ ਹੀ ਸੰਸਾ ਵਰਜਾ ਆਦਿਕ ਮੂਲ ਉੱਕਾ ਹੀ ਨਹੀਂ ਹੁੰਦਾ ਹੈ।
ਚਿੰਤਾ ਵਿੱਚ ਹੋ ਜਾਏ,
ਚਿੰਤਾ ਆਈ ਹੋਈ ਬੇਵਲ ਹਾਲਤ ਜਿਹੜੀ ਬਿਪਤਾ ਪਈ ਤੋਂ ਚਿਤ ਦੀ ਬੇਵਲ ਹਾਲਤ ਹੈ, ਉਸ ਬਿਪਤਾ ਨੂੰ ਮੇਟਿਆ ਨਾ ਜਾਣਾ ਜਿਹੜੀ ਚਿੰਤਾ ਹੈ, ਇਹ ਵੀ ਵਿੱਚੋਂ ਚਲੀ ਗਈ ਹੈ ਉਹਨਾਂ ਦੀ।
ਜੋ ਕਿਸ ਹੋਏ ਸੋ ਸਹਿਜੇ ਹੋ,
ਉਹਦਾ ਮਹਾਰਾਜ ਦੇ ਭਾਣੇ ਚੱਲਦੇ ਹਨ ਪ੍ਰੇਮੀ, ਉਹ ਜਾਣਦੇ ਵੀ ਜੋ ਕੁਛ ਹੋ ਰਿਹਾ ਸੁਤੇ ਹੀ ਹੋ ਰਿਹਾ ਹੈ।
ਕਹਿਣਾ ਕਿਸੂ ਨਾ ਜਾ,
ਕਸਣ ਵਾਲੇ ਬਣ ਕਰਕੇ ਕਿਸੇ ਪ੍ਰਕਾਰ ਕੁਛ ਵੀ ਥੋੜੇ ਮਾਤਰ ਵੀ ਉਸ਼ਾਰੇ ਨਾਲ ਜਾਂ ਕੋਈ ਬਚਨ ਬਲਾਸ ਨਾਲ ਕਿਹਾ ਨਹੀਂ ਜਾਂਦਾ, ਵਾਹਿਗੁਰੂ ਦੇ ਰਿਜਾਜ ਖੁਸ਼ ਰਹਿੰਦੇ ਹਨ।
ਨਾਨਕ ਤਿੰਨ ਕਾ ਆਖਿਆ ਆਪ ਸੁਣੇ,
ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਆਖੀ ਹੋਈ ਬੇਨਤੀ ਨੂੰ ਕਿਹਾ ਹੋਇਆ ਬਚਨ ਆਪ ਮਹਾਰਾਜ ਸੁਣਦੇ ਹਨ।
ਜੀ ਲੈਣ ਪੰਨੇ ਪਾ,
ਜਿਨ੍ਹਾਂ ਨੂੰ ਪੰਨੇ ਦਫ਼ਤਰ ਚ ਪਾ ਲਿਆ ਹੈ, ਪੰਨੇ ਮਹਾਰਾਜ ਸਾਹਿਬ ਜੀ ਨੂੰ ਪੱਲੇ ਚ ਪਾ ਲਿਆ ਹੈ, ਪ੍ਰਵਾਨਗੀ ਚ ਪਾ ਲਿਆ ਹੈ।
ਮਹੱਲਾ ਤੀਜਾ, ਕਾਲ ਮਾਰ ਮਨਸਾ ਮਨਹਿ ਸਮਾਣੀ।
ਜਿਨ੍ਹਾਂ ਗੁਰਮੁਖਾਂ ਦਾ ਸੱਚੇ ਪਾਤਸ਼ਾਹ ਜੀ ਨੇ ਕਾਲ ਦਾ ਫਿਕਰ ਮਾਰਤਾ ਹੈ, ਜੰਮਣ ਮਰਨ ਦੇ ਕਾਲ ਦਾ, ਵਾਸ਼ਨਾ ਵੀ ਉਹਨਾਂ ਦੀ ਮਨ ਦੇ ਵਿੱਚ ਹੀ ਲੈ ਗਈ, ਲੈ ਹੋ ਗਈ, ਨਾਸ਼ ਹੋ ਗਈ ਹੈ।
ਅੰਤਰ ਨਿਰਮਲ
ਨਾਮ ਜੀ ਵਸ ਗਿਆ, ਨਾਮ ਕਰਕੇ ਵਾਸ਼ਨਾ ਵੀ ਮਿਟ ਗਈ ਤੇ ਕਾਲ ਨੂੰ ਵੀ ਮਾਰ ਦਿੱਤਾ ਹੈ।
ਮਨ ਦਿਨ ਜਾਗਾ ਕਦੇ ਨਾ ਸੂਵੇ,
ਰਾਤ ਦਿਨ ਗਿਆਨ ਅਵਸਥਾ ਚ ਲਿਵ ਲਾ ਕੇ ਜਾਗਦੇ ਹੈ, ਕਦੇ ਵੀ ਪਰਮਾਤਮਾ ਵਿੱਚ ਵਿਦਿਆ ਦੀ ਨੀਂਦ ਚ ਸੌਂਦੇ ਨਹੀਂ ਹਨ।
ਸਹਿਜੇ ਅੰਮ੍ਰਿਤ ਪਿਆਓ,
ਸੁਤੇ ਸਿੱਧ ਉਹਨਾਂ ਨੂੰ ਅੰਮ੍ਰਿਤ ਨਾਮ ਮਹਾਰਾਜ ਸਨ ਪਿਆਉਣਾ ਕੀਤਾ ਹੈ।
ਮਿੱਠਾ ਬੋਲੇ ਅੰਮ੍ਰਿਤ ਬਾਣੀ,
ਅਤੇ ਮੁੱਖੋਂ ਕਦੇ ਕੌੜਾ ਦੁਖਦਾਇਕ ਵਾਕ ਨਹੀਂ ਬੋਲਦੇ, ਮਿੱਠਾ ਪਿਆਰ ਭਰਿਆ ਬਚਨ ਬੋਲਦੇ ਹੈ, ਅੰਮ੍ਰਿਤ ਰੂਪ ਬਾਣੀ ਬਲਕੇ ਉਚਾਰਦੇ ਹਨ।
ਅਨ ਦਿਨ ਹਰ ਗੁਣ ਗਾ,
ਰਾਤ ਨੇ ਪਰਮੇਸ਼ਰ ਦੇ ਕੀਰਤਨ ਚ ਪਾ ਕੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ।
ਨਿਜ ਘਰ ਵਾਸਾ ਸਦਾ ਸੋ ਹੁੰਦੇ,
ਉਹਨਾਂ ਦਾ ਅੰਤਰਮੁਖ ਜਿਹੜਾ ਚਿੱਤ ਦੀ ਬਿਰਤੀ ਦਾ ਇਕਾਗਰ ਹੋ ਕੇ ਤੁਰਿਆ ਪਦ ਰੂਪੀ ਘਰ ਚ ਵਾਸਾ ਹੁੰਦਾ ਹੈ, ਸਦਾ ਉਹ ਲੋਕ ਪੁਲੋ ਕੀ ਸੋਭਾ ਪਾਉਂਦੇ ਹਨ।
ਨਾਨਕ ਤਿੰਨ ਮਿਲਿਆ ਸੁਖ ਪਾ,
ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਪਿਆਰਿਆਂ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ।
ਪੌੜੀ ਹਰ ਧਨ ਰਤਨ ਜਵੇਰੀ,
ਇਹ ਭਾਈ ਹਰੀ ਦਾ ਨਾਮ ਜਿਹੜਾ ਹੈ ਇਹ ਧਨ ਕਿਹਾ ਜਾ, ਰਤਨ ਵੀ ਇਹੋ ਹੈ, ਜਵੇਰੀ ਜਵਾਹਰਾਤ ਵੀ ਇਹੋ ਹੀ ਹੈ।
ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ,
ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹਰੀ ਦੇ ਪਾਸੋਂ ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਸੀ, ਅਕਾਲ ਪੁਰਖ ਹਰੀ ਨੇ ਗੁਰੂ ਹਰੀ ਦਾ ਰੂਪ ਜੋ ਹੈ ਗੁਰਾਂ ਦੇ ਪਾਸੋਂ ਦਵਾਉਣਾ ਕੀਤਾ, ਗੁਰੂ ਨੇ ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਇਸ ਦਾਨ ਨੂੰ ਦਵਾ ਦਿੱਤਾ ਹੈ, ਦੇ ਦਿੱਤਾ ਹੈ। ਇਸੇ ਪ੍ਰਕਾਰ ਹਰ ਧਨ
ਰਤਨ ਜਵੇਰੀ,
ਹਰੀ ਦਾ ਨਾਮ ਜਿਹੜਾ ਧਨ ਹੈ ਇਹ ਰਤਨ ਵਿਰਾਗ ਦੇ ਪੈਦਾ ਕਰਨ ਵਾਲਾ ਹੈ, ਜਵੇਰੀ ਗਿਆਨ ਦੇ ਦੇਣ ਵਾਲਾ ਹੈ, ਜਵਾਹਰਾਤ ਦੇ।
ਸੋ ਗੁਰ ਹਰ ਧਨ ਹਰ ਪਾਸੋਂ ਦੇਵਾ,
ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਪਾਸੋਂ ਨਾਮ ਧਨ ਹਰੀ ਦਾ ਦਵਾਇਆ ਹੈ।
ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ,
ਇਹ ਸਤਿਗੁਰੂ ਸਾਹਿਬ ਤੋਂ ਬਿਨਾਂ ਕੌਣ ਦੇ ਸਕਦਾ ਹੈ, ਜੇ ਕਿਸੇ ਦੇ ਕੋਲ ਦਿਸ ਆਵੇ ਨਾਮ ਧਨ ਤਾਂ ਉਹ ਤੋਂ ਭਾਈ ਕੋਈ ਮੰਗ ਨਾ ਲਵੇ, ਫਿਰ ਇਸ ਕਰਕੇ ਮੰਗਿਆ ਵੀ ਨਹੀਂ ਮਿਲਦਾ ਤੇ ਨਾ ਕਿਸੇ ਪਾਸ ਵੇਖਣ ਚਾਹੁੰਦਾ ਹੈ।
ਅਕਾ ਕੋਈ ਕਿਹੋ ਦੇਵਾ,
ਅਕਾ ਅਥਵਾ ਕੋਈ ਕਿਸੇ ਨੂੰ ਕਹਿ ਕੇ ਵੀ ਮੇਰਾ ਇਹ ਪਿਆਰਾ ਹੈ ਇਹਨੂੰ ਦੇ ਦਿਓ, ਦਵਾ ਹੀ ਦੇਵੇ, ਸਿਫਾਰਿਸ਼ ਕਰਕੇ ਦਵਾ ਦੇਵੇ ਕੋਈ,
ਇਹੋ ਹਰ ਧਨ ਜ਼ੋਰ ਕੀਤਾ।
ਇਹ ਪਰਮੇਸ਼ਰ ਜੇ ਕੋਈ ਕਈ ਆਦਮੀ ਜ਼ੋਰ ਦੇ ਨਾਲ ਖੋਹ ਲੈਂਦੇ ਹੈ, ਕਿਉਂ ਇਹ ਜ਼ੋਰ ਕੀਤਾ ਹੋਇਆ ਵੀ ਹਰੀ ਦਾ ਨਾਮ ਧਨ
ਕਿਸੇ ਨਾਲ ਨਾ ਜਾਏ ਵੰਡਾ,
ਕਿਸੇ ਦੇ ਪਾਸੋਂ ਜ਼ੋਰ ਨਾਲ ਜਿਵੇਂ ਭਰਾ ਵੰਡਾ ਲੈਂਦੇ ਹੈ ਆਪਣੀ ਜ਼ਮੀਨ ਨੂੰ ਪਿਤਾ ਦੀ ਨੂੰ, ਕਿਉਂ ਵੰਡਾਇਆ ਵੀ ਨਹੀਂ ਇਹ ਜਾ ਸਕਦਾ ਕਿਸੇ ਦੇ ਪਾਸੋਂ ਜ਼ੋਰ ਨਾਲ।
ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ,
ਇਹ ਤਾਂ ਭਾਈ ਜਿਸ ਨੂੰ ਸਤਿਗੁਰੂ ਅਕਾਲ ਪੁਰਖ ਪੂਰਵ ਦੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਦੇ ਨਾਲ ਸਰਦਾ ਭਾਵਨਾ ਲਾ ਦੇਵੇ,
ਕਿਸ ਹਰ ਧਨ ਕੀ ਵੰਡ ਹੱਥ ਆਵੇ,
ਉਹਨਾਂ ਨੂੰ ਪਰਮੇਸ਼ੁਰ ਦੇ ਨਾਮ ਧਨ ਦੀ ਜਿਹੜੀ ਵੰਡ ਹੈ ਨਾ ਹਿੱਸਾ, ਹੱਥ ਵਿੱਚ ਆਉਂਦਾ ਹੈ, ਮਨ ਰੂਪੀ ਹੱਥ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ।
ਜਿਸ ਨੂੰ ਕਰਤਾ ਧੁਰ ਲਿਖ ਪਾਇਆ,
ਜਿਹਨਾਂ ਦੇ ਕਰਤੇ ਨੇ ਧੁਰੋਂ ਲਿਖ ਕੇ ਪਾਤਾ ਕਿ ਇਹਨੂੰ ਇਸ ਜਨਮ ਵਿੱਚ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਬਖਸ਼ਿਸ਼ ਮਿਲੇਗੀ, ਉਹਨਾਂ ਨੂੰ ਇਹ ਪ੍ਰਾਪਤ ਹੋਇਆ ਹੈ।
ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ,
ਹੇ ਭਾਈ ਇਸ ਪਰਮੇਸ਼ਰ ਦੇ ਨਾਮ ਨਾਲ ਕੋਈ ਸ਼ਰੀਕਾ ਨਹੀਂ ਕਰ ਸਕਦਾ। ਜਿਵੇਂ ਕੋਈ ਸ਼ਰੀਕਾ ਕਰ ਸ਼ਰੀਕ ਬਣ ਕੇ ਵੀ ਮੈਂ ਸ਼ਰੀਕ ਹੈ, ਅੱਧਾ ਇਹਦਾ ਹਿੱਸੇਵਾਦਾਰ ਹਾਂ, ਇਹ ਸ਼ਰੀਕਾ ਵੀ ਕਿਸੇ ਦਾ ਨਹੀਂ ਹੈ।
ਕਿਸੇ ਕਾ ਖਤ ਨਾਹੀ,
ਕਿਸੇ ਦਾ ਕੋਈ ਖਤ ਪ੍ਰਵਾਨਾ ਵੀ ਨਹੀਂ ਲਿਖਾਇਆ ਹੋਇਆ, ਜਾਂ ਖਾਤਾ ਨੀ ਆਪਦੇ ਨਾਮ ਕਰਾਇਆ ਹੋਇਆ ਕਿਸੇ ਪ੍ਰਕਾਰ ਦਾ।
ਕਿਸੇ ਕਾ ਸੀਵ ਬੰਨੈ ਰੂਲ ਨਾਹੀ,
ਅਤੇ ਕਿਸੇ ਦੇ ਸੀਵ ਪਿੰਡ ਦੀ ਹੱਦ ਹੁੰਦੀ ਹੈ, ਜਿਵੇਂ ਇਉਂ ਨਹੀਂ ਹੈ, ਤੇ ਜਿਵੇਂ ਰਾਜਿਆਂ ਦੇ ਰਜਵਾੜਿਆਂ ਦਾ ਬੰਨਾ ਹੁੰਦਾ ਹੈ, ਇਹ ਵੀ ਨੀ ਕਿਸੇ ਦਾ ਹੈ ਵੀ ਛੁਡਾ ਲਵੇਗਾ।
ਰੂਲ ਨਾਹੀ,
ਰੋਲ ਰੌਲਾ ਨਹੀਂ ਹੈ ਕਿਸੇ ਪ੍ਰਕਾਰ ਦਾ, ਬੰਨੇ ਦਾ ਪਿੰਡਾਂ ਦੀ ਪੱਤੀ ਦੀ ਹੱਦ ਅਤੇ ਪਾਸੇ ਦੀ ਹੱਦ ਇਸ ਪ੍ਰਕਾਰ ਕੋਈ ਰੌਲਾ ਨਹੀਂ ਹੈ।
ਜੇ ਕੋ ਹਰ ਧਨ ਕੀ ਬਖੀਲੀ ਕਰੇ,
ਇਸੇ ਪ੍ਰਕਾਰ ਅੰਤਰੀ ਇਸ ਪ੍ਰਕਾਰ ਸਮਝੋ,
ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ,
ਕੋਈ ਸ਼ਰੀਕ ਹਿੱਸੇਦਾਰ ਨਹੀਂ ਹੈ ਕਿ ਮੈਂ ਇਸ ਨੂੰ ਪ੍ਰਾਪਤ ਕਰ ਲਵਾਂਗਾ। ਹੰਕਾਰ ਕਰਕੇ ਕੋਈ ਕਿਸੇ ਪ੍ਰਕਾਰ ਅਗਿਆਨ ਆਦਿਕ ਸ਼ਰੀਕੇ ਦੇ ਨਾਲ ਵੀ ਇਹ ਤੁਹਾਨੂੰ ਖੋ ਨਹੀਂ ਸਕਦਾ ਹੈ।
ਕਿਸੇ ਕਾ ਖਤ ਨਾਹੀ,
ਕਿਸੇ ਦਾ ਖਤ ਪ੍ਰਵਾਨਾ ਨਹੀਂ ਹੈ ਲਿਖਿਆ ਹੋਇਆ, ਇਹ ਖਾਤਾ ਨਹੀਂ ਅੰਤਾ ਕਰਨ ਰੂਪ ਕਿਸੇ ਦਾ ਵੀ ਇਹ ਅੰਤਾ ਕਰਨ ਦੀ ਵਿੱਚੋਂ ਬਣਾ ਲਵੇਗਾ ਨਾਮ।
ਕਿਸੇ ਕਾ
ਪ੍ਰਵਾਨਾ ਨਹੀਂ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਦਾ।
ਕਿਸੇ ਕਾ ਸੀਵ ਬੰਨੈ ਰੂਲ ਨਾਹੀ,
ਕਿਸੇ ਦੇ ਸੀਵ ਹੱਦ ਦੇਹ ਦਿਆਸ ਦੀ ਹੱਦ ਵੀ ਹੈ ਨਹੀਂ, ਤੇ ਬੰਨਾ ਸਾਧ ਸੰਗੇ ਜੀ ਕਿਸੇ ਪ੍ਰਕਾਰ ਦਾ ਕੋਈ ਉਪਾਸ਼ਨਾ ਦਾ ਕਿਸੇ ਦੇਵਤੇ ਦਾ ਬੰਨਾ ਵੀ ਨਹੀਂ ਹੈ, ਰੋਲ ਰੌਲਾ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ।
ਜੇ ਕੋ ਹਰ ਧਨ ਕੀ ਬਖੀਲੀ ਕਰੇ,
ਜੇ ਕੋਈ ਭਾਈ ਹਰੀ ਦੇ ਨਾਮ ਧਨ ਦੀ ਬਖੀਲੀ ਈਰਖਾ ਕਰੇ ਜਾਂ ਚੁਗਲੀ ਕਰੇ,
ਇਸ ਕਾ ਮੂੰਹ ਹਰ ਚਹੁ ਕੁੰਡਾ ਵਿੱਚ ਕਾਲਾ ਕਰਾਇਆ,
ਉਹਦਾ ਮੂੰਹ ਮਾਰਨ ਚਹੁ ਕੁੰਡਾ ਜੋ ਤੋਂ ਦੱਖਣ ਪੂਰਵ ਪੱਛਮ ਵੀ ਕਾਲਾ ਕਰਾ ਦਿੱਤਾ ਹੈ। ਐਸੇ ਕਲੰਕੀ ਹੋ ਗਏ ਪੁਰਖ ਜਿਹੜੇ ਈਰਖਾ ਕਰਦੇ ਹੈ।
ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ
ਦੱਸੋ, ਜਦੋਂ ਵਾਹਿਗੁਰੂ ਨੂੰ ਬਖਸ਼ਿਸ਼ ਕਰਤੀ, ਕਿਸੇ ਦਾ ਕੀ ਦਾਵਾ ਇਹਦੇ ਉੱਤੇ? ਪਰਮੇਸ਼ਰ ਦੇ ਦਿੱਤੇ ਨਾਲ ਕਿਸੇ ਦਾ ਜੋਰ ਨਹੀਂ ਚੱਲ ਸਕਦਾ, ਸਰੀਰਕ ਸਾਧਨਾ ਦਾ ਤੇ ਗਿਆਨ ਦਾ ਜੋਰ ਵੀ ਨਹੀਂ ਚੱਲ ਸਕਦਾ, ਭਾਵੇਂ ਕਿੱਡਾ ਵਿਦਵਾਨ ਹੋਵੇ। ਅਤੇ ਕਿਸੇ ਪ੍ਰਕਾਰ ਦੀ ਬਖੀਲੀ, ਸੂਮਤਾ, ਈਰਖਾ, ਚੁਗਲੀ ਆਦਿਕ ਵੀ ਨਹੀਂ ਚੱਲ ਸਕਦੀ।
ਦੇਹੋ ਦੇਹੋ ਨਿਤ ਨਿਤ ਚੜ੍ਹਾ ਸਵਾਇਆ,
ਇਹਨੂੰ ਵਾਹਿਗੁਰੂ ਦਾ ਗੁਰਾਂ ਦਾ ਦਿੱਤਾ ਦਾਨ, ਦਿਨ ਬ ਦਿਨ ਸਵਾਇਆ, ਦੂਣਾ ਚੌਗਣਾ, ਪਹਿਲੀ ਭੂਮਿਕਾ, ਦੂਜੀ ਭੂਮਿਕਾ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਇਉਂ ਤੁਰਿਆ ਤੀਤ ਰੂਪ ਸਵਾਇਆ, ਦੂਣਾ ਚੌਗਣਾ, ਉਹਨਾਂ ਦੇ ਅਨੰਦ ਦਾ ਖੜਾ ਆਉਂਦਾ, ਚੜਾਇਆ, ਮਨ ਚੜਦਾ ਹੈ।
ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ
ਮਹਾਰਾਜ ਸਾਹਿਬ ਸਾਂਝੀ ਅਰਦਾਸ ਕਰਨ ਦੀ ਜਾਚ ਦਾ ਹਜਨ ਤੀਜੇ ਪਾਤਸ਼ਾਹ, ਹੇ ਭਾਈ ਅਰਦਾਸ ਕਰੋ, ਹੇ ਮਹਾਰਾਜ ਸਾਰਾ ਜਗਤ ਈਰਖਾ ਦੀ ਅੱਗ ਨਾਲ, ਤ੍ਰਿਸ਼ਨਾ ਦੀ ਅੱਗ ਨਾਲ, ਵਿਸ਼ਿਆਂ ਦੀ ਅੱਗ ਦੇ ਨਾਲ, ਮਾਇਆ ਦੀ ਅੱਗ ਕਰਕੇ, ਕ੍ਰੋਧ ਆਦਿਕਾਂ ਕਰਕੇ ਜਲ ਰਿਹਾ ਹੈ, ਇਹਦੀ ਕਿਰਪਾ ਕਰਕੇ ਰੱਖਿਆ ਕਰ ਲੈ।
ਆਪਣੀ ਕਿਰਪਾ
ਆਪਣੀ ਕਿਰਪਾ ਵਾਹਿਗੁਰੂ ਧਾਰਨਾ ਕਰਨਾ ਕਰ,
ਜਿਸ ਦੁਆਰਾ ਉਭਰੈ,
ਜਿਸ ਗੁਰਾਂ ਦੀ ਸੰਗਤ ਦੁਆਰਾ, ਜਿਸ ਸਾਧਨ ਦੁਆਰਾ ਇਹਦਾ ਉਭਰਨਾ ਹੋਵੇ, ਬਚਾਅ ਹੋਵੇ,
ਕਿਤੇ ਲੈਹੁ ਉਬਾਰ,
ਉਸੇ ਸਾਧਨ ਦੁਆਰਾ ਮਾਰਾ, ਉਸੇ ਸਰਨ ਪਾ ਕੇ ਬਚਾ ਲੈ, ਕਿਰਪਾ ਕਰ।
ਸਤਿਗੁਰ ਸੁਖ ਵੇਖਾ ਲਿਆ,
ਹੁਣ ਫਿਰ ਮਹਾਰਾਜ ਸਾਹਿਬ ਉੱਤਰ ਦਿੰਦੇ, ਮਹਾਰਾਜ ਕੀ ਉਪਾਅ ਹੈ ਸਿੱਖਾਂ ਦੀ ਪ੍ਰਾਰਥਨਾ ਸੁਣ ਕੇ? ਭਾਈ ਸਤਿਗੁਰੂ ਸਾਹਿਬ ਜੀ ਨੇ ਇਸ ਦੁੱਖ ਦੀ ਨਿਵਰਤੀ ਵਾਸਤੇ ਸੁਖ ਪ੍ਰਗਟ ਕਰਕੇ ਵਿਖਾ ਲਿਆ ਹੈ।
ਸੱਚਾ ਸ਼ਬਦ ਵਿਚਾਰ,
ਸੱਚਾ ਜੋ ਸ਼ਬਦ ਹੈ ਮਹਾਰਾਜ ਦਾ ਨਾਮ ਮੰਤਰ, ਇਹਦੀ ਵਿਚਾਰ ਕਰੋ ਹਰ ਵਕਤ।
ਨਾਨਕ ਅਵਰ ਨਾ ਸੁਝੇਈ,
ਇਹ ਨਿਸ਼ਚੇ ਕਰ ਲੋ। ਗੁਰੂ ਮਹਾਰਾਜ ਕਹਿੰਦੇ ਅਵਰ ਹੋਰ ਨੀ ਕੋਈ ਸੁਈਦਾ ਦਿਸਦਾ ਹੈ,
ਹਰ ਬਿਨ ਬਖਸ਼ਣ
ਹਾਰ, ਪਰਮੇਸ਼ਰ ਤੋਂ ਬਿਨਾਂ ਬਖਸ਼ਣ ਵਾਲਾ ਕੌਣ ਹੈ? ਉਸੇ ਦੇ ਲੜ ਲੱਗੋ, ਉਸੇ ਦਾ ਸਿਮਰਨ ਭਜਨ ਕਰੋ, ਜੋ ਬਖਸ਼ਲੇ ਬਖਸ਼ੇ ਜਾਵਾਂਗੇ।
ਮਹੱਲਾ ਤੀਜਾ ਹਉਮੈ ਮਾਇਆ ਮੂਹਣੀ।
ਇਹ ਜਿਹੜੀ ਹਉਮੈ ਮਾਇਆ ਦੀ ਮੋਹਣੀ ਮਾਇਆ ਦੀ ਮੋਹਤ ਕਰਨ ਵਾਲੀ ਮੂਰਛਾ ਕਰਨ ਵਾਲੀ ਹੈ।
ਦੂਜੇ ਲੱਗੇ ਜਾ,
ਇਹਦੇ ਵਿੱਚ ਜਿੱਦੀ ਬਿਰਤੀ ਮੋਹਤ ਹੋ ਕੇ ਦੁਆਇਤ ਵਿੱਚ ਜਾ ਕੇ ਲੱਗ ਜਾਂਦੀ ਹੈ।
ਨਾ ਇਹ ਮਾਰੀ ਨਾ ਮਰੇ।
ਇਹ ਜਿਹੜੀ ਮਾਇਆ ਮੋਹਣੀ ਦੀ ਹਉਮੈ ਹੈ ਨਾ, ਇਹ ਜੋ ਕਹੇ ਮੈਂ ਸਾਧਨਾ ਨਾਲ ਮਾਰ ਨੂੰ ਮਾਰੀ ਹੋਈ, ਇਸ ਤਰ੍ਹਾਂ ਮਰਦੀ ਨਹੀਂ ਹੈ।
ਨਾ ਇਹ ਹੱਟ ਵਿਕਾਰ,
ਜੇ ਕੋਈ ਕਹੇ ਮੈਂ ਹੱਟ ਚ ਕਿਸੇ ਚ ਵੇਚਿਆ ਹੂੰ, ਇਹ ਹੱਟ ਚ ਵੀ ਕਿਸੇ ਚ ਵਕਾਈ ਹੋਈ ਸੰਸਾਰ ਚ ਵਿਕਦੀ ਨਹੀਂ ਹੈ।
ਗੁਰ ਕਾ ਸ਼ਬਦ ਪਰ ਜਾਲੀ ਹੈ,
ਇਹ ਤਾਂ ਗੁਰੂ ਸਾਹਿਬ ਦੇ ਸ਼ਬਦ ਦਾ ਅਭਿਆਸ ਕਰਕੇ, ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਕਰਕੇ ਇਹਨੂੰ ਜਾਲੀਦਾ ਹੈ, ਹੋਰ ਨੀ ਕਿਸੇ ਪ੍ਰਕਾਰ ਇਹ ਜਲਦੀ ਹੈ।
ਤਾਂ ਇਹ ਵਿੱਚੋਂ ਜਾ,
ਤਾਂ ਭਾਈ ਅੰਦਰੋਂ ਇਹ ਜਾਂਦੀ ਹੈ।
ਤਨ ਮਨ ਹੋਵੇ ਉਜਲਾ,
ਤਨ ਤੇ ਮਨ ਉਹਨਾਂ ਦਾ ਪਵਿੱਤਰ ਨਿਰਮਲ ਹੋ ਜਾਂਦਾ, ਉਜਲ ਹੋ ਜਾਂਦਾ ਹੈ।
ਨਾਮ ਵਸੈ ਮਨ ਆ,
ਜਦੋਂ ਮਨ ਆ ਕੇ ਨਾਮ ਵਸ ਜਾਂਦਾ ਉਹ ਨਿਵਰਤ ਹੁੰਦੀ ਹੈ।
ਨਾਨਕ ਮਾਇਆ ਕਾ ਮਾਰਨ ਸ਼ਬਦ ਹੈ।
ਸਤਿਗੁਰੂ ਜੀ ਕਹਿੰਦੇ ਮਾਇਆ ਦਾ ਜਿਹੜਾ ਮਾਰਨਾ ਸ਼ਬਦ ਦੀ ਕਮਾਈ ਹੈ, ਭਾਈ ਗੁਰੂ ਸਾਹਿਬ ਦੀ ਕਿਰਪਾ ਕਰਕੇ
ਗੁਰਮੁਖ ਪਾਇਆ ਜਾ, ਤੇ
ਗੁਰਮੁਖਾਂ ਦੀ ਸੰਗਤ ਕਰਕੇ ਨਾਮ ਪ੍ਰਾਪਤ ਕੀਤਾ ਜਾਂਦਾ ਹੈ।
ਪੌੜੀ ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ।
ਦੇਖੋ ਭਾਈ, ਸਤਿਗੁਰ ਨਾਨਕ ਦੇਵ ਦੀ ਵਡਿਆਈ ਸਤਿਗੁਰੂ ਅੰਗਦ ਸਾਹਿਬ ਨੂੰ ਦਿੱਤੀ ਮਹਾਰਾਜ ਨੇ। ਸਤਿਗੁਰੂ ਅੰਗਦ ਸਾਹਿਬ ਦੀ ਵਡਿਆਈ ਸੀ ਜਿਹੜੀ, ਉਹ ਗੁਰੂ ਅਮਰਦਾਸ ਸਾਹਿਬ ਨੂੰ ਮਹਾਰਾਜ ਨੇ ਬਖਸ਼ੀ ਹੈ। ਚੌਥੇ ਪਾਤਸ਼ਾਹ ਕਹਿੰਦੇ ਹਨ,
ਹੁਕਮ ਬੁੱਝ ਨੀਸਾਂ,
ਇਹ ਤੁਹਾਨੂੰ ਹੁਕਮ ਸੀ ਜਿਸ ਦੀ ਬਸ ਕਿਸੇ ਘਰ ਆਵੇ, ਹੁਕਮ ਬੁੱਝ ਕਰਕੇ ਨਿਸ਼ਾਨ ਮੱਥੇ ਤੇ ਦੇਖ ਲਿਖ ਦਿੱਤਾ, ਉਹ ਨਿਸ਼ਾਨ ਪ੍ਰਗਟ ਹੋ ਗਿਆ ਹੈ।
ਪੁੱਤੀ ਭਾਤੀ ਜਾ ਵਾਈ ਸਕੀ,
ਪਹਿਲਾਂ ਮਾਰਨ ਪੁੱਤਰਾਂ ਦੀ ਪਰਖ ਕੀਤੀ, ਬਾਬੇ ਸ੍ਰੀ ਚੰਦ ਤੇ ਲਖਮੀ ਦਾਸ ਦੀ ਜੋ ਪਰਖ ਪਹਿਲੇ ਪਾਤਸ਼ਾਹ ਨੇ ਕੀਤੀ, ਉਸ ਵਕਤ ਸਾਧ ਸੰਗਤ ਜੀ ਪੁੱਤਰਾਂ ਨੂੰ ਬਚਨ ਨਾ ਮੰਨ ਸਕੇ, ਮਠਿਆਈਆਂ ਕਿੱਕਰ ਤੋਂ ਚੜਾਉਣੀਆਂ ਸੀ, ਉਹ ਵੀ 24,000 ਸੰਗਤ ਸੀ, 7 ਦਿਨ ਦੀ ਝੜੀ ਲੱਗਣ ਤੋਂ ਭੁੱਖੀ ਬੈਠੀ ਸੀ। ਮਹਾਰਾਜ ਨੇ ਕਿਹਾ, ਸ੍ਰੀ ਚੰਦ ਬਿਰਸ਼ ਤੇ ਚੜ ਕੇ ਦਰਖਤ ਨੂੰ ਹਲਵਾਉਣ ਤੇ ਸਾਰੀ ਸੰਗਤ ਤ੍ਰਿਪਤ ਹੋ ਜੇ, ਤੇਰੇ ਮਗਰ ਭੇਜਦੇ ਆ। ਲਖਮੀ ਦਾਸ ਨੇ ਕਿਹਾ, ਕਹਿੰਦੇ ਕਿਵੇਂ ਹੋ ਸਕਦਾ ਜੀ। ਉਸ ਵਕਤ ਗੁਰੂ ਅੰਗਦ ਸਾਹਿਬ ਨੂੰ ਆਗਿਆ ਕੀਤੀ, ਮਹਾਰਾਜ ਕਮਰ ਕਸਾ ਉਸੇ ਤਰ੍ਹਾਂ ਲੱਕ ਨੂੰ ਤੁਰਿਆ, ਆਉਂਦਿਆਂ ਲਾ ਕੇ ਕਿੱਕਰ ਤੇ ਚੜ ਗਏ। ਚੜ ਕੇ ਉੱਤੇ ਹਲੂਣਾ ਤਾ ਤੇ ਸੰਗਤ ਨੂੰ, ਗੁਰੂ ਸਾਹਿਬ ਨੂੰ 24,000 ਜਿਹੜੀ ਸੰਗਤ ਸੀ ਸਾਰੀ ਪਿੱਛੇ ਸ਼ਰਨ ਵਿੱਚ ਹੀ ਉਦੋਂ ਪਾ ਦਿੱਤੀ ਮਹਾਰਾਜ ਨੇ। ਉਸ ਵੇਲੇ ਕਿੱਕਰ ਤੋਂ ਮਠਿਆਈਆਂ ਮਹਾਰਾਜ ਨੇ ਚੜਾ ਦਿੱਤੀਆਂ ਤੇ ਸਾਰੀਆਂ ਸੰਗਤਾਂ ਜੋ ਰੱਜ ਗਈਆਂ। ਉੱਤੋਂ ਬਿਰਸ਼ ਨੂੰ ਲੱਗਾ ਕੁਛ ਨੀ ਦੇਦਾ, ਥੱਲੇ ਬਹੁਤ ਸਾਰੀ ਮਠਿਆਈ ਜੋ ਜੋ ਕਿਸੇ ਦੀ ਚਿਤ ਬਣੀ ਹੈ ਉਹ ਪੈ ਰਹੀ ਹੈ। ਇਉਂ ਤ੍ਰਿਪਤ ਕੀਤੀ ਸੰਗਤ, ਫਿਰ ਗੁਰੂ ਅੰਗਦ ਸਾਹਿਬ ਦੇ ਪਿੱਛੇ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਦੇ ਚਰਨੀ ਆ ਪਈ। ਇਸ ਪ੍ਰਕਾਰ ਪੁੱਤਰਾਂ ਦੀ ਇੱਕ ਚੂਹੀ ਸਿੱਟ ਗਈ ਸੀ, ਅੱਧੀ ਖਾਧੀ ਹੋਈ ਬਿੱਲੀ, ਉਹਦੇ ਚੱਕਣ ਨੂੰ ਸ੍ਰੀ ਚੰਦ ਨੂੰ ਕਿਹਾ, ਕਹਿੰਦੇ ਜੀ ਮੈਂ ਨਹੀਂ ਚੱਕ ਸਕਦਾ, ਤੁਹਾਡਾ ਪੁੱਤਰ ਹੋ ਕੇ ਚੱਕਦਾ ਚੰਗਾ ਲੱਗਦਾ। ਲਖਮੀ ਦਾਸ ਨੂੰ ਕਿਹਾ, ਜੀ ਕਿਵੇਂ ਹੋ ਸਕਦੀ ਹੈ। ਗੁਰੂ ਸਾਹਿਬ ਨੇ ਇਸ਼ਾਰਾ ਸੁਣਨ ਅਨੁਸਾਰ ਗੁਰੂ ਅੰਗਦ ਸਾਹਿਬ ਝੱਟ ਬਾਹਰ ਬਗਾਇਆ ਏ। ਇਸੇ ਤਰ੍ਹਾਂ ਮਹਾਰਾਜ ਸਾਹਿਬ ਨੇ ਬਹੁਤ ਪਰਖ ਕੀਤੀ, ਉਹ ਸਾਰੀ ਪਰਖ ਚ ਗੁਰੂ ਅੰਗਦ ਸਾਹਿਬ ਜੀ ਪੂਰੇ ਉੱਤੇ ਸਨ। ਇਉਂ ਪੁੱਤਰਾਂ ਦੀ ਪਰਖ ਕੀਤੀ ਮਹਾਰਾਜ ਨੇ, ਇੱਕ ਚਲੇ ਵਿੱਚ ਮੈਲ ਦੇ ਭਰੇ ਚ ਕਟੋਰਾ ਸਿੱਟਦਾ ਸੀ, ਉਹ ਕਟੋਰਾ ਵੀ ਨਾ ਕੱਢਿਆ, ਸਾਹਿਬਜ਼ਾਦਿਆਂ ਨੇ ਬਚਨ ਨਾ ਮੰਨਿਆ। ਇਹਨੇ ਨਾਲ ਹੀ ਗੁਰੂ ਸਾਹਿਬ ਜੀ ਨੇ ਪਰਖ ਕੀਤੀ ਸੀ ਸਿੱਖੀ ਦੀ, ਫਿਰ ਕੁੱਤਕਿਆਂ ਦੇ ਨਾਲ ਪਰਖਦੇ ਰਹੇ ਅਤੇ ਫਿਰ ਮੋਹਰਾਂ ਵਿਖਾਈਆਂ, ਰੁਪਏ ਵਿਖਾਏ, ਉਹ ਸਾਰੇ ਪੰਡਾਂ ਬੰਨ ਕੇ ਆ ਗਏ। ਚਾਰ ਸਿੱਖ ਰਹਿ ਗਏ, ਭਾਈ ਸਧਾਰਨ ਤੇ ਭਾਈ ਭਗੀਰਥ ਤੇ ਬਾਬਾ ਬੁੱਢਾ ਸਾਹਿਬ, ਇਹ ਮਹਿਮਾ ਪ੍ਰਕਾਸ਼ ਲਿਖਿਆ, ਤੇ ਗੁਰੂ ਅੰਗਦ ਸਾਹਿਬ ਜੀ। ਚਾਰੇ ਜੋ ਸਿੱਖ ਰਹਿ ਗਏ, ਮਹਾਰਾਜ ਸਾਹਿਬ ਨੇ ਕਿਹਾ, ਤੁਸੀਂ ਕਿਉਂ ਮਗਰ ਆਉਂਦੇ ਹੋ ਸਾਡੇ, ਬਾਕੀ ਸਭ ਮੁੜ ਗਏ ਮਾਇਆ ਲੈ ਕੇ। ਹਜ਼ੂਰ ਅਸੀਂ ਆਪਦੇ ਸਿੱਖ ਹਾਂ। ਦੋ ਦੋ ਕੁੱਤ ਕੇ ਫੇਰ ਠੋਕਤੇ ਮਹਾਰਾਜ ਨੇ। ਫੇਰ ਕਹਿਣ ਲੱਗੇ, ਚੰਗਾ ਜੇ ਸਿੱਖ ਹਾਂ ਤਾਂ ਮੁਰਦਾ ਖਾਓ, ਉਜਾੜ ਵਿੱਚ ਮੁਰਦਾ ਬਣਾ ਤਾ ਸ਼ਕਤੀ ਨਾਲ, ਉਹਦੇ ਉਦਾਲੇ ਬਾਲਣ ਪਿਆ ਹੈ। ਭਾਈ ਬੁੱਢਾ ਸਾਹਿਬ ਨੂੰ ਛੇਵੇਂ ਪਾਤਸ਼ਾਹ ਨੂੰ ਕਥਾ ਸੁਣਾਉਂਦੇ ਕਹਿ ਕੇ, ਮਹਾਰਾਜ ਅਸੀਂ ਵੀ ਉਹ ਗੁਰੂ ਸਾਹਿਬ ਦਾ ਤੇਜ ਨਾ ਸਹਾਰ ਸਕੇ। ਭਾਈ ਭਗੀਰਥ ਤੇ ਭਾਈ ਸਧਾਰਨ ਤੇ ਇੱਕ ਮੈਂ, ਇਹ ਤਿੰਨੇ ਲੋਕੇ ਓਹਲੇ ਹੋ ਗਏ ਬਿਰਸ਼ਾਂ ਦੇ, ਤੇ ਗੁਰੂ ਅੰਗਦ ਸਾਹਿਬ ਮੁਰਦੇ ਦੇ ਦਾਲੇ ਫਿਰਨ ਲੱਗ ਗਏ। ਮਹਾਰਾਜ ਕਿਹਾ, ਪੁਰਖਾ ਕਿਉਂ ਫਿਰਦੇ, ਮਹਾਰਾਜ ਕਿਸ ਪਾਸੇ ਆ ਗਿਆ। ਮਹਾਰਾਜ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤੱਕ ਜਦੋਂ ਲੀੜਾ ਚੱਕਿਆ ਕੜਾਹ ਪ੍ਰਸ਼ਾਦ ਵੇਖਿਆ। ਸਾਰੇ ਕਹਿੰਦੇ ਸੀ ਦਰਸ਼ਨ ਦੇਖ ਕੇ ਹੈਰਾਨ ਹੋ ਗਏ, ਫਿਰ ਉਹ ਸਾਰੀ ਖੇਲ ਅਲੋਪ ਕਰਤੀ ਗੁਰੂ ਸਾਹਿਬ ਨੇ। ਇਸ ਪ੍ਰਕਾਰ ਪੁੱਤਰਾਂ ਦੀ ਪਰਖ ਕੀਤੀ ਸੀ ਸੱਚੇ ਪਾਤਸ਼ਾਹ ਨੇ। ਇਵੇਂ ਗੁਰੂ ਅੰਗਦ ਸਾਹਿਬ ਨੇ ਵੀ ਪੁੱਤਰਾਂ ਦੀ ਪਰਖ ਕੀਤੀ ਸੀ। ਦਾਸੂ ਤੇ ਦਾਤੂ ਨੂੰ ਗੋਂਦਵਾਲ ਸਾਹਿਬ ਵਸਾਉਣ ਵਾਸਤੇ ਭਾਈ ਗੋਂਦੇ ਨਾਲ ਆ ਕੇ ਬੇਨਤੀ ਕੀਤੀ ਸੀ। ਮਹਾਰਾਜ ਸਾਹਿਬ ਜਾਦਿਆਂ ਨੂੰ ਭੇਜਣ ਲੱਗੇ, ਕਹਿੰਦੇ ਜੀ ਉੱਥੇ ਭੂਤਾਂ ਪ੍ਰੇਤਾਂ ਦਾ ਵੱਸ ਹੈ, ਅਸੀਂ ਤਾਂ ਨਹੀਂ ਜਾ ਸਕਦੇ, ਸਾਡਾ ਪਿੰਡ ਖੰਡੂਰ ਹੈ, ਇਹਨੂੰ ਛੱਡ ਕੇ ਕਿਉਂ ਜਾਈਏ, ਇਹ ਬਚਨ ਨਹੀਂ ਸੀ ਮੰਨ ਸਕੇ। ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਧ ਅਵਸਥਾ 84 ਸਾਲ ਦੀ ਉਮਰ ਵਿੱਚ ਬਚਨ ਮੰਨ ਕੇ ਗਏ। ਸਤਿਗੁਰਾਂ ਨੇ ਛਿੱਟੀ ਦਿੱਤੀ, ਇਹ ਛਿੱਟੀ ਫੇਰੋਂਗੇ ਸਭ ਪ੍ਰੇਤ ਪੂਤ ਸਭ ਚਲੇ ਜਾਣਗੇ। ਸਤਿਗੁਰਾਂ ਦੇ ਛਿੱਟੀ ਫੇਰਨ ਤੋਂ ਸਭ ਪ੍ਰੇਤਾਂ ਦਾ ਵਾਸਾ ਉੱਥੋਂ ਚੱਕਿਆ ਗਿਆ। ਗੁਰੂ ਕੀ ਪੁਰੀ ਗੋਬਿੰਦਵਾਲ ਸਾਹਿਬ ਗੋਬਿੰਦਵਾਲ ਗੋਬਿੰਦਪੁਰੀ ਸਭ ਜਲਮ ਪੀਰ ਵਿਪਾਸ ਬਣਾਇਓ, ਐਸੀ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ। ਇਉਂ ਸਾਧ ਸੰਗਤ ਜੀ ਫਿਰ ਗੁਰੂ ਅਮਰਦਾਸ ਸਾਹਿਬ ਨੇ ਪਰਖ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ, ਤੇ ਰਾਮਾ ਇੱਕ ਜਵਾਈ ਸੀ ਤੇ ਇੱਕ ਭਤੀਜਾ ਸੌਣ ਮੱਲ ਸੀ। ਸੌਣ ਮੱਲ ਦੀ ਪਰਖ ਜਦੋਂ ਕੀਤੀ, ਇਹਨੂੰ ਰੁਮਾਲ ਦਿੱਤਾ ਸੀ ਕਿ ਜਾ ਭਾਈ ਡਾਕਣੀਆਂ ਪ੍ਰੇਤਾਂ ਭੂਤਣੀਆਂ ਨੂੰ ਹਰੀਪੁਰ ਦੇ ਇਲਾਕੇ 'ਚ ਜਾ ਕੇ ਗੋਬਿੰਦਵਾਲ ਸਾਹਿਬ ਵਸਾਉਣ ਵਾਸਤੇ ਕਾਠ ਭੇਜ। ਜਦੋਂ ਉੱਥੇ ਗਿਆ, ਰਾਜੇ ਦੇ ਪੁੱਤਰ ਦੇ ਮੂੰਹ 'ਚ ਰੁਮਾਲ ਧੋ ਕੇ ਪਾਇਆ, ਉਹ ਜਿਉਂਦਾ ਹੋ ਗਿਆ, ਮਰਿਆ ਸੀ। ਰਾਜੇ ਨੂੰ ਬੜੀ ਸੇਵਾ ਕੀਤੀ, ਸੌਣ ਮੱਲ ਨੂੰ ਕਾਠ ਵੀ ਭੇਜਤੀ, ਪਰ ਖਿਆਲ ਰਹਿ ਗਿਆ ਵੀ ਜੇ ਮੈਂ ਚਲਿਆ ਗਿਆ ਰੁਮਾਲ 'ਚ ਕਰਾਂ ਮਾਤ ਹੈ, ਇਹ ਮੇਥੋਂ ਰੁਮਾਲ ਮਾਰਾ ਮੰਗ ਨਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸੌਣ ਮੱਲ ਦੀ ਇਸ ਤਰ੍ਹਾਂ ਦੀ ਹਾਲਤ ਜਾਣ ਕੇ ਹੁਕਮਨਾਮਾ ਭੇਜਿਆ, ਸੌਣ ਮੱਲ ਆ ਜਾ, ਕਾਠ ਬਹੁਤ ਗੋਬਿੰਦਵਾਲ ਸਾਹਿਬ ਦੇ ਵਸਣ ਵਾਸਤੇ। ਸੌਣ ਮੱਲ ਨੇ ਟਾਲਾ ਮਲਟੋਲਾ ਕੀਤਾ, ਮਹਾਰਾਜ ਸਾਹਿਬ ਨੇ ਰੁਮਾਲ ਉੱਥੋਂ ਹੀ ਖਿੱਚ ਲਿਆ। ਜਦੋਂ ਖਿੱਚ ਲਿਆ, ਸੋਚਿਆ ਵੀ ਸੌਣ ਮੱਲਾ ਮੇਰੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੋਣਾ, ਰੁਮਾਲ 'ਚ ਹੀ ਕਰਾਂ ਮਾਤ ਸੀ। ਫਿਰ ਰਾਜੇ ਨੂੰ ਲੈ ਕੇ ਕਹਿੰਦਾ ਮੈਂ ਤਾਂ ਜਾਣਾ, ਦਰਸ਼ਨ ਕਰਨ ਵਾਸਤੇ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕੀਤੇ, ਉਹ ਰਾਣੀ ਨੇ ਘੁੰਡ ਕੱਢ ਲਿਆ। ਮਹਾਰਾਜ ਕਹਿੰਦੇ ਕਮਲੀਏ ਕਾਹਨੂੰ ਆਈ ਹੈ, ਗੁਰੂ ਪਿਤਾ ਦੇ ਦਰਸ਼ਨ ਜੇ ਮੂੰਹ ਖੋਲ੍ਹ ਕੇ ਨਹੀਂ ਕਰਨੇ ਸੀ। ਉਹ ਕਮਲੀ ਹੋ ਗਈ ਸੀ ਸੱਚਣ ਸੱਚ ਨਾਲ, ਫਿਰ ਮਹਾਰਾਜ ਨੇ ਉਹਦੀ ਸ਼ਾਦੀ ਕੀਤੀ ਸੀ ਆਪਦੀ ਖੜਾਉਣ ਨਾਲ ਰਾਜੀ ਕਰਕੇ। ਇਸ ਪ੍ਰਕਾਰ ਸਾਧ ਸਿੰਘ ਜੀ ਸੌਣ ਵੱਲ ਭਤੀਜੇ ਦੀ ਪਰਖ ਕੀਤੀ ਸੀ, ਫਿਰ ਮਗਰੋਂ ਪਹਾੜਾਂ ਦੀ ਸਿੱਖੀ ਵੀ ਉਹਨੂੰ ਦੇ ਦਿੱਤੀ ਤੇ ਰੁਮਾਲ ਵੀ ਦੇ ਦਿੱਤਾ। ਲੈ ਕਹਿੰਦੇ ਇਸ ਵਿੱਚ ਲਾਲਚ ਕਰਦਾ ਸੀ, ਲੈ ਤੈਨੂੰ ਪਹਾੜਾਂ ਦੀ ਸਿੱਖੀ ਦਿੱਤੀ ਹੈ, ਬਖਸ਼ਿਸ਼ ਕਰਤੀ ਸੀ, ਭਤੀਜਿਆਂ ਦੀ ਪਰਖ ਕੀਤੀ ਸੀ ਤੇ ਪੁੱਤਰਾਂ ਦੀ ਮੋਹਰੀ ਮੋਹਨ ਦੀ ਮੋਹਰੀ ਦੀ ਪਰਖ ਕੀਤੀ ਸੀ। ਮੋਹਰੀ ਦੇ ਅੰਦਰ ਸੰਕਾ ਸੀ ਤੇ ਗੁਰੂ ਸਾਹਿਬ ਮੱਥਾ ਨਹੀਂ ਪੈਸਾ ਟੇਕਣ ਦਿੰਦੇ। ਮਹਾਰਾਜ ਨੇ ਕਿਹਾ ਵੀ 5 ਪੈਸੇ ਸਾਰੇ ਸਿੱਖ ਸੰਗਤਾਂ ਟੇਕੋ। 5 ਪੈਸੇ ਸੰਗਤਾਂ ਟੇਕੇ, ਬੜਾ ਭਾਰੀ ਢੇਰ ਲੱਗ ਗਿਆ। ਢੇਰ ਲੱਗਣ ਤੋਂ ਕਹਿੰਦੇ ਭਾਈ ਮੋਹਰੀ ਲੱਗਣ, ਜੋ ਗਿਣ ਲੱਗਾ ਉਹ ਗਰਮੀ ਦੀ ਰੁੱਤ ਸੀ, ਮੂੰਹ ਵੀ ਕਾਲਾ ਕਰ ਲਿਆ, ਹੱਥ ਵੀ ਕਾਲੇ ਕਰ ਲਏ। ਮਹਾਰਾਜ ਕਹਿੰਦੇ ਪਦਾਰਥ ਦਾ ਸੁਭਾਅ ਇਹੋ ਜਿਹਾ ਕਾਲਾ ਕਰ ਦਿੰਦਾ, ਤੂੰ ਕਾਹਨੂੰ ਇਹਦੇ ਨਾਲ ਚਿੱਤ ਲਾਇਆ, ਕਿਉਂ ਮੋਹਰੀ ਦੀ ਪਰਖ ਕੀਤੀ ਸੀ। ਭਾਈ ਮੋਹਨ ਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪਾਉਣ ਵਾਸਤੇ ਕਿਹਾ ਸੀ। ਮੋਹਨ ਕਹਿੰਦਾ ਨਾਲੇ ਸਾਡੀ ਗੁਰਿਆਈ ਇਹਨਾਂ ਨੂੰ ਦਿੰਦੇ ਹੋ ਤੇ ਨਾਲੇ ਮੈਨੂੰ ਪੈਰੀ ਮੈਂ ਨਹੀਂ ਪੈਰੀ ਪੈਣਾ। ਮਹਾਰਾਜ ਕਹਿੰਦੇ ਆਫਰ ਜੇਗਾ, ਫਿਰ ਆਫਰ ਗਿਆ ਸੀ। ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਕਿਹਾ ਕਿ ਇਹਨਾਂ ਦੇ ਪੁੱਤਰ ਦੇ ਜੋ ਪੈਰੀ ਪਵੇਗਾ ਉਦੋਂ ਤੇਰਾ ਇਹ ਹਰੇਵਾਂ ਉਤਰੇਗਾ। ਇਸ ਪ੍ਰਕਾਰ ਪੁੱਤਰਾਂ ਨੂੰ ਵੀ ਮਾਰਨ ਪਰਖਿਆ ਸੀ, ਪੁੱਤੀ
ਭਾਤੀ
ਭਾਂਤੀ ਭਤੀਜੇ ਨੂੰ ਸੌਣ ਮੱਲ ਨੂੰ ਪਰਖਿਆ ਸੀ, ਜਵਾਈ ਰਾਮਾ ਜੀ ਸੜੇ ਬਣਾਉਣ ਵੇਲੇ ਪਰਖਿਆ ਸੀ। ਮਹਾਰਾਜ ਕਹੇ ਥੜਾ ਬਣਾ ਬੌਲੀ ਸਾਹਿਬ ਦੇ ਪਾਸ ਤੇ, ਉਧਰ ਗੁਰੂ ਰਾਮਦਾਸ ਨੂੰ ਪੌੜੀਆਂ ਜਿੱਥੇ ਸਮਾਪਤ ਹੁੰਦੀਆਂ ਸੀ ਉੱਥੇ ਕਿਹਾ, ਜਿਹੜੇ ਹੁਣ ਗਿਲਟ ਜੀ ਦੀ ਉੱਤੇ ਮੰਜੀ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਉੱਤੇ ਸੰਗਤਾਂ ਪੈਰ ਨਹੀਂ ਰੱਖਦੀਆਂ ਮੱਥਾ ਟੇਕਦੀਆਂ। ਉਸ ਵੇਲੇ ਰਾਮੇ ਨੂੰ ਕਿਹਾ ਕਿ ਭਾਈ ਤੂੰ ਠੀਕ ਨਹੀਂ ਬਣਾਇਆ, ਸ਼ਾਮ ਨੂੰ ਆ ਕੇ ਇਹਨੇ ਕਿਹਾ ਜੀ ਮੈਂ ਤਾਂ ਠੀਕ ਬਣਾਇਆ। ਮਹਾਰਾਜ ਕਹਿੰਦੇ ਢਾ ਦੇ ਨਹੀਂ ਫੇਰ ਬਣਾ। ਗੁਰੂ ਸਾਹਿਬ ਕੋਲ ਆਏ, ਗੁਰੂ ਰਾਮਦਾਸ ਜੀ ਕੋਲ, ਕਹਿੰਦੇ ਠੀਕ ਨਹੀਂ ਬਣਾਇਆ, ਢਾ ਤਾ, ਸੰਕੋਚ ਗਏ। ਫਿਰ ਦੂਜੇ ਦਿਨ ਹੁਕਮ ਤਾਂ ਬਣਾਉਣ ਦੀ ਆਗਿਆ ਮੰਨੀ। ਇਸੇ ਤਰ੍ਹਾਂ ਦੂਜੇ ਦਿਨ ਜੋ ਬਣਾਏ ਫੇਰ ਵੀ ਢਾ ਤੇ ਕਿ ਠੀਕ ਨਹੀਂ ਬਣੇ। ਤੀਜੇ ਦਿਨ ਫਿਰ ਜਦੋਂ ਮਹਾਰਾਜ ਸਾਹਿਬ ਜੀ ਆਏ ਤੇ ਕਿਹਾ ਵੀ ਠੀਕ ਨਹੀਂ ਬਣਾਇਆ। ਰਾਮਾ ਕਹਿੰਦਾ ਜੀ ਬਿਰਧ ਹੋ ਗਏ ਹੋ, ਤੁਹਾਨੂੰ ਦੱਸਿਆ ਚੇਤਾ ਭੁੱਲ ਜਾਂਦਾ। ਮਹਾਰਾਜ ਹੱਸ ਪਏ, ਕਹਿੰਦੇ ਲੈ ਵੇਖ ਲਓ ਗੁਰੂ ਨੂੰ ਬਿਰਧ ਸਮਝਦਾ ਇਹ। ਸਤਿਗੁਰੂ ਦੀ ਇਸ ਪ੍ਰਕਾਰ ਉਹ ਜਵਾਈ ਪਰਖਿਆ ਗਿਆ ਸੀ ਤੇ ਗੁਰੂ ਰਾਮਦਾਸ ਜੀ ਦੇ ਕੋਲ ਆਏ ਜਦੋਂ ਸਤਿਗੁਰੂ। ਮਹਾਰਾਜ ਨੇ ਕਿਹਾ ਤੁਸੀਂ ਇਹ ਠਾ ਠੀਕ ਨਹੀਂ ਬਣਾਇਆ, ਹਜ਼ੂਰ ਮੈਂ ਭੁੱਲਣ ਵਾਲਾ ਹਾਂ, ਆਪ ਮੈਨੂੰ ਮੱਤ ਦਿਓ। ਫਿਰ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਦਾ ਵੀ ਵੇਖੋ ਅਜਰ ਜਰਨ ਵਾਲੇ ਕਿਹੋ ਜਿਹੇ ਹੈ, ਹੁਕਮ ਮੰਨਣ ਵਾਲੇ ਕਿਹੋ ਜਿਹੇ ਹੈ। ਇਉਂ ਗੁਰੂ ਰਾਮਦਾਸ ਸਾਹਿਬ ਨੂੰ ਬਖਸ਼ਿਸ਼ ਹੋਈ ਸੀ। ਇਹ ਬਚਨ ਆਪਣੀ ਗੁਰਤਾ ਦੇ ਮਹਾਰਾਜ ਸਾਹਿਬ ਆਪਣੀ ਰਸਾਂ ਤੋਂ ਆਪ ਕਹਿ ਰਹੇ ਹਨ।
ਅੱਗੋਂ ਪਿੱਛੋਂ ਟੋਲ ਡਿੱਠਾ,
ਅੱਗੋਂ ਜਿਸ ਪ੍ਰਕਾਰ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ ਭਾਈ ਮੋਹਰੀ ਦੀ ਪੈਸੇ ਗਿਣਨ ਤੋਂ, ਪਿੱਛੋਂ ਟੋਲ ਕੇ ਦੇਖਿਆ ਸੀ, ਮੋਹਨ ਨੂੰ ਮੱਥਾ ਨਹੀਂ ਸੀ ਟੇਕਿਆ ਗੁਰੂ ਰਾਮਦਾਸ ਦੇ ਚਰਨਾਂ ਤੇ, ਅਤੇ ਰਾਮੇ ਦੇ ਤਾਈਂ ਤੇ ਪਿੱਛੋਂ ਥੜੇ ਬਣਾਉਣ ਵੇਲੇ ਸਾਰੀ ਪਰਖ ਕੀਤੀ ਸੀ, ਵੇਖਿਆ ਸੀ। ਜਿਹੜੇ ਹੰਕਾਰ ਕਰਦੇ ਸੀ, ਅਸੀਂ ਵੀ ਸਿੱਖ ਹੈ ਬਚਨ ਮੰਨਣ ਵਾਲੇ ਹੈ, ਸਾਰਿਆਂ ਦਾ ਹੰਕਾਰ ਤੋੜਦਾ ਸੀ, ਮਾਰਿਆਂ ਨੂੰ ਮੇੜਦਾ ਸੀ।
ਜਿੱਥੇ ਕੋ ਵੇਖੇ
ਅੱਗੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ, ਪਿੱਛੇ ਗੁਰੂ ਅੰਗਦ ਸਾਹਿਬ ਜੀ ਨੇ, ਇਹ ਵੀ ਪਿੱਛੇ ਪੁੱਤਰਾਂ ਦੀ ਪਰਖ ਕੀਤੀ ਸੀ, ਸਾਰਿਆਂ ਦਾ ਮਾਣ ਲਾ ਦਿੱਤਾ।
ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿ,
ਫਿਰ ਭਾਈ ਜਿੱਥੇ ਕੋਈ ਵੇਖੀਏ ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹਨ।
ਹਰ ਬਖਸ਼ਿਓ ਸਭ ਜਹਾਨ,
ਹਰੀ ਨੇ ਸਾਨੂੰ ਗੁਰਤਾ ਗੱਦੀ ਬਖਸ਼ ਕੇ ਸਾਰੇ ਜਹਾਨ ਨੂੰ ਚਰਨੀ ਪਾ ਕੇ ਬਖਸ਼ ਦਿੱਤਾ, ਮਿਹਰ ਕਰਤੀ ਮਹਾਰਾਜ ਨੇ ਸਾਡੇ ਪਿੱਛੇ ਸਾਰਿਆਂ ਨੂੰ ਬਖਸ਼ ਲਿਆ।
ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਲਤ ਸਿੱਝੈ,
ਇਹ ਭਾਈ ਜਿਹੜਾ ਸਤਿਗੁਰਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਮੰਨਦਾ ਗੁਰੂ ਸਾਹਿਬ ਦੀ ਆਗਿਆ ਨੂੰ, ਉਹਨੂੰ ਉਹਦਾ ਲੋਕ ਪ੍ਰਲੋਕ ਦੋਵੇਂ ਸਿੱਝਿਆ ਮੁਕਤ ਹੋ ਜਾਂਦੇ ਹੈ, ਛੁਟਕਾਰਾ ਪਾਉਂਦਾ ਹੋ ਇਸ ਲੋਕ ਚ ਵੀ ਪ੍ਰਲੋਕ ਚ ਵੀ।
ਜੇ ਬੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ,
ਜਿਹੜਾ ਭਾਈ ਬੇਮੁਖ ਹੋ ਜੇ ਉਹ ਭ੍ਰਿਸ਼ਟ ਗੰਦੇ ਵਿਸ਼ਿਆਂ ਵਕਾਰਾਂ ਦੇ ਥਾਵਾਂ ਤੇ ਮੰਦ ਕਰਮਾਂ ਜੀ ਤੁਰਿਆ ਫਿਰਦਾ ਹੈ, ਨਰਕਾਰਕਾਂ ਦੇ ਥਾਵਾਂ ਜੀ ਜਾਂਦਾ ਹੈ।
ਜਨ ਨਾਨਕ ਕੈ ਵੱਲ ਹੋਆ ਮੇਰਾ ਸਵਾਮੀ,
ਸਤਿਗੁਰੂ ਰਾਮਦਾਸ ਜੀ ਕਹਿੰਦੇ ਸਾਡੇ ਜਨਾਂ ਦੇ ਭਾਈ ਤਰਫ ਹੋਇਆ ਮੇਰਾ ਸਵਾਮੀ ਅਕਾਲ ਪੁਰਖ ਵਾਹਿਗੁਰੂ।
ਹਰ ਸੱਜਣ ਪੁਰਖ ਸੁਜਾਨ,
ਹਰੀ ਜੋ ਸੱਜਣ ਪਿਆਰਾ ਪੂਰਨ ਸੁਜਾਨ ਅੰਤਰਯਾਮੀ ਗੁਰੂ ਸਰੂਪ ਧਾਰ ਕੇ,
ਪੌਦੀ ਪਿੱਤ ਦੇਖ ਕੇ।
ਫਿਰ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਗੁਰਿਆਈ ਦਿੱਤੀ, ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਚੱਠ ਕੀਤੀ, ਚੱਠ ਕਰਨ ਤੋਂ ਬੌਲੀ ਸਾਹਿਬ ਵਿੱਚ ਸਾਰੇ ਆ ਮਿਲੇ, ਕਿਉਂ ਪੈਂਦੀ ਚੋਗ ਵੇਖ ਕੇ ਨਾ ਮਹਾਰਾਜ ਸਾਹਿਬ ਦੇ ਪਾਸੋਂ ਨਾਮ ਦੀ ਬ੍ਰਹਮ ਗਿਆਨ ਦੀ ਇਹ ਭਿੱਤ ਬ੍ਰਹਮਾਨੰਦ ਦੀ ਪੈਂਦੀ ਵੇਖ ਕੇ ਚੋਗ।
ਸਭ ਆਏ ਪਏ ਸਤਿਗੁਰੂ ਕੀ ਪੈ,
ਸਾਰੇ ਗੁਰੂ ਸਾਹਿਬ ਦੇ ਚਰਨੀ ਆ ਪਏ। ਫਿਰ
ਲਾਹਿਓ ਸਭਨਾ ਕਿਹੋ ਮਨੋ ਗੁਮਾਨ,
ਸਾਰਿਆਂ ਦੇ ਮਨਾਂ ਚੋਂ ਸਾਧ ਸਿੰਘ ਜੀ ਗੁਰੂ ਸਾਹਿਬ ਨੇ ਉਹ ਗੁਮਾਨ ਹੰਕਾਰ ਲਾ ਦਿੱਤਾ, ਸਾਰਿਆਂ ਨੂੰ ਬਖਸ਼ ਲਿਆ ਹੰਕਾਰ ਮੇਟ ਕਰਕੇ। ਇਉਂ ਪਰਖ ਕੀਤੀ ਸੀ ਗੁਰੂ ਰਾਮਦਾਸ ਜੀ ਕਹਿੰਦੇ ਹੈ ਸਾਨੂੰ ਗੁਰਿਆਈ ਦੇਣ ਵੇਲੇ, ਇਉਂ ਗੁਰੂ ਸਾਹਿਬ ਜੀ ਨੇ ਉਹ ਪਹਿਲੀ ਪਰਖ ਚੋਂ ਸਤਿਗੁਰਾਂ ਨੇ ਜਿਵੇਂ ਪਰਖੀ ਸੀ ਉਹ ਦੱਸੀ, ਇੱਥੇ ਪਰਖ ਦਾ ਬਚਨ ਕਰਕੇ ਪੌੜੀ ਸਮਾਪਤ ਕੀਤੀ ਹੈ।
ਜਨ ਨਾਨਕ ਕੈ ਵੱਲ ਹੋਆ ਮੇਰਾ ਸਵਾਮੀ, ਹਰ ਸੱਜਣ ਪੁਰਖ ਸੁਜਾਨ, ਪੌਦੀ ਪਿੱਤ ਦੇਖ ਕੇ ਸਭ ਆਏ ਪਏ ਸਭ ਸੰਤੀ ਪਏ ਰਹੇ, ਲਾਹਿਓ ਸਭਨਾ ਕਿਉਂ ਮਨੋ ਗੁਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।